ਗੌੜੀ ਮਹੱਲਾ ਪੰਜਵਾਂ। ਕਹਿੰਦੇ ਮਹਾਰਾਜ ਜੀ, ਇਹ ਨਾਮ ਜਪਣ ਨੂੰ ਸਾਡਾ ਚਿੱਤ ਨਹੀਂ ਕਰਦਾ, ਤੇ ਜੇ ਨਾਮ ਜਪਣ ਲੱਗਦੇ ਵਿਘਨ ਖੜਾ ਹੋ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ, ਜਿਹਨੇ ਪਹਿਲਾਂ ਨਾਮ ਜਪ ਕੇ ਅਵਸਥਾ ਪ੍ਰਾਪਤ ਕੀਤੀ ਹੁੰਦੀ ਹੈ ਨਾ, ਲਿਬਾਸ ਦੀ ਗੱਲ ਨਹੀਂ ਇੱਥੇ। ਇੱਕ ਤਾਂ ਹੁੰਦਾ ਬਾਹਰਲਾ ਲਿਬਾਸ, ਬਾਹਰਲੇ ਲਿਬਾਸ ਵਿੱਚ ਆਪਾਂ ਸਾਰੇ ਕਹਿੰਦੇ ਗੁਰੂ ਨਾਨਕ ਦਾ ਸਿੱਖ, ਇੱਕ ਨੇ ਗਾਤਰੇ ਕਿਰਪਾਨ ਅੰਮ੍ਰਿਤਧਾਰੀ, ਉਹ ਕਹਿੰਦੇ ਗੁਰੂ ਦਾ ਸਿੰਘ ਹੈ, ਇੱਕ ਸਿੱਖ ਹੁੰਦਾ ਇੱਕ ਸਿੰਘ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਉਮਰ ਦੇ ਹਿਸਾਬ ਨਾਲ ਕੰਮ ਕਰਦੇ, ਕਾਰ ਸੇਵਾ ਵਾਲੇ ਬਾਬੇ ਨੇ, ਉਹਨਾਂ ਨੂੰ ਬਾਬੇ ਕਹਿੰਦੇ। ਗ੍ਰੰਥੀ ਹੈ ਤਾਂ ਬੰਦਾ ਹੀ, ਪਰ ਮੂਲ ਰੂਪ ਵਿੱਚ ਉਹ ਸਿੱਖ ਤਾਂ ਹੈ ਨਾ, ਪਹਿਲਾਂ ਉਹ ਸਿੱਖ ਹੈ। ਇੱਕ ਸਿੱਖ ਨੇ ਜਿਹੜੀ ਕਿਰਿਆ ਕੀਤੀ, ਉਹ ਕਿਰਿਆ ਦੇ ਉੱਤੇ ਉਹਦਾ ਨਾਂ ਪੈ ਗਿਆ, ਇਹਨੂੰ ਕਿਰਤਮ ਨਾਮ ਕਹਿੰਦੇ ਨੇ। ਇੱਕ ਕੀਰਤਨੀਆ ਹੈ, ਕਿਉਂਕਿ ਉਹ ਕੀਰਤਨ ਕਰਦਾ ਹੈ ਤਾਂ ਸਿੱਖ। ਇਸੇ ਪ੍ਰਕਾਰ ਇੱਕ ਗੁਰਸਿੱਖ ਨੇ ਇੰਨੀ ਮਿਹਨਤ ਕੀਤੀ ਨਾਮ ਦੇ ਉੱਤੇ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਅੱਖਰ ਬਾਅਦ ਚ ਲੱਗਣਾ, ਪਹਿਲਾਂ ਤਾਂ ਸਿੱਖ ਹੈ ਉਹ। ਮਹਾਰਾਜ ਸੱਚੇ ਪਾਤਸ਼ਾਹ ਇਹ ਲਿਖਦੇ ਵੀ ਨੇ ਬਾਣੀ ਅੰਦਰ, ਇਹਦਾ ਨਿਰਣਾ ਵੀ ਕੀਤਾ, ਜਿੱਤ ਸਿੱਖ ਸੰਤ ਚੜ ਜਾਤੇ, ਗੁਰਸਿੱਖ ਸੰਤ ਮਹਾਤਮਾ। ਸੰਤ ਸਮੂਹ ਅਨੇਕ ਮਤੀ ਕੇ, ਮਹਾਤਮਾ ਤਾਂ ਬਹੁਤ ਤਰ੍ਹਾਂ ਦੇ ਨੇ ਦੁਨੀਆਂ ਚ, ਸੰਤ ਕਈ ਤਰ੍ਹਾਂ ਦੇ ਨੇ। ਪਰ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਸੰਤ ਪਦਵੀ ਦੀ ਗੱਲ ਕਰਦੇ ਹਾਂ ਆਪਾਂ, ਜਿਹਨਾਂ ਸਾਸ ਗਰਾਸ ਨਾਲ ਵਿਸਰੈ, ਜਿਨ੍ਹਾਂ ਦੇ ਰੋਮ ਰੋਮ ਸਿਮਰਨ ਹੁੰਦਾ, ਉਹ ਕਿਉਂਕਿ ਗੁਰਬਾਣੀ ਅੰਦਰ ਸੰਤ ਪਦ ਦੀ ਵਰਤੋਂ ਬੜੀ ਕੀਤੀ ਹੈ, ਪਰ ਕਿਹਾ ਕਿਸੇ ਨੂੰ ਨਹੀਂ। ਭਾਈ ਬੁੱਢਾ ਜੀ, ਭਾਈ ਲਹਿਣਾ ਜੀ, ਭਾਈ ਵਿਧੀ ਚੰਦ ਜੀ, ਭਾਈ ਭਗੀਰਥ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਉਹਨਾਂ ਚੋਂ ਸੰਤ ਅੱਖਰ ਤਾਂ ਲਾਇਆ ਹੀ ਨਹੀਂ ਕਿਸੇ ਨੂੰ। ਉਹ ਭਾਈ ਦੀ ਪਦਵੀ ਆ, ਸੰਤ ਦੀ ਅਵਸਥਾ ਹੈ। ਭਾਈ ਦੀ ਪਦਵੀ ਬਾਹਰੀ ਤੌਰ ਤੇ ਜਿੱਤੀ ਜਾਂਦੀ ਆ। ਬਾਬਾ ਆਪਾਂ ਦੇਖ ਕਰਕੇ ਬਾਹਰੋਂ ਕਹਿੰਦੇ, ਜਿਹਨੇ ਹੁਣ ਗੁਰੂ ਨਾਨਕ ਦੇਵ ਜੀ ਨੇ ਬਾਬਾ ਅੱਖਰ ਆਪਣੇ ਪਿਤਾ ਜੀ ਲਈ ਵਰਤਿਆ, ਬਾਬਾ ਮਾਇਆ ਸਾਥ ਨਾ ਹੋਏ। ਅੱਠ ਅਰਥ ਬਣਦੇ ਨੇ ਬਾਬਾ ਅੱਖਰ ਦੇ, ਕਈ ਗੱਲਾਂ ਐਸੀਆਂ ਵੀ ਆ ਜਾਂਦੀਆਂ। ਸੋ ਜਿਵੇਂ ਮੈਂ ਕਿਸੇ ਨੂੰ, ਕੋਈ ਸਿੰਘ ਸੀ ਮਹਾਂਪੁਰਖਾਂ ਵੇਲੇ ਵੱਡਾ, ਉਹ ਸੀ ਥੋੜਾ ਤੇਜ਼ ਤਰਾਰ ਜਿਹੀ, ਕਾਲਾ ਜਿਹਾ ਬੜਾ ਸੀ। ਮੈਂ ਕਿਹਾ, ਹੋਰ ਸੁਣਾਓ ਬਾਬੇ, ਉਹ ਕੀ ਹਾਲ ਹੈ? ਉਹ ਕਹਿੰਦਾ, ਮੈਨੂੰ ਕਿਹੜੇ ਪ੍ਰਕਾਰ ਦਾ ਬਾਬਾ ਕਿਹਾ, ਬਾਬੇ ਦੇ ਅੱਠ ਅਰਥ ਨੇ, ਬਾਬੇ ਜੂਆਂ ਨੂੰ ਵੀ ਕਹਿੰਦੇ ਆ, ਉਹ ਤਾਂ ਨਹੀਂ ਕਹਿੰਦਾ ਕਿਤੇ ਮੈਨੂੰ? ਕਹਿੰਦੇ, ਨਿੰਗ ਸਿੰਘ ਕਹਿੰਦੇ ਹੁੰਦੇ ਜੀ, ਇਹ ਜੂਆਂ ਪੈ ਜਾਂਦੀਆਂ, ਬਾਬੇ ਪੈ ਗਏ ਇਹਦੇ। ਉਹ ਮੈਂ ਕਿਹਾ, ਨਹੀਂ ਭਾ, ਮੈਂ ਤੈਨੂੰ ਮਾਲਾ ਮੂਲਾ ਪਾਈ ਦੇਖ ਕੇ ਤੈਨੂੰ ਬਾਬਾ ਕਹਿਣਾ। ਸੋ ਇਸ ਕਰਕੇ ਬਾਬੇ ਦੇ ਕਈ ਅਰਥ ਨੇ। ਬਾਬਾ ਬਜ਼ੁਰਗ ਨੂੰ ਕਹਿੰਦੇ, ਮਾਲ ਵਿੱਚ ਬਾਬਾ ਜੀ ਕਹਿੰਦੇ ਨੇ, ਮਾਝੇ 'ਚ ਬਾਪੂ ਜੀ ਕਹਿੰਦੇ ਨੇ, ਅਤੇ ਕਈ ਇਲਾਕਿਆਂ 'ਚ ਆ ਨਕੋਦਰ ਵਾਲੇ ਪਾਸੇ ਮੈਂ ਸੁਣਿਆ ਵੀ ਬਾਪੂ ਸਹੁਰੇ ਨੂੰ ਵੀ ਕਹਿੰਦੇ ਨੇ, ਉੱਧਰ ਹੋਰ ਹੀ ਕੁਛ। ਉੱਥੇ ਝਗੜਾ ਹੀ ਖੜਾ ਹੋ ਚੱਲੇ ਸੀ ਇੱਕ ਬੰਦੇ ਦਾ, ਬਾਬਾ ਮਾਇਆ ਸਾਥ ਨਾ ਹੋਏ। ਕਈ ਤਰ੍ਹਾਂ ਦੇ ਬਾਬਾ ਅੱਖਰ ਨੇ, ਜਦੋਂ ਆਪਾਂ ਉਹਨੂੰ ਵਰਤਦੇ ਹਾਂ ਤਾਂ ਪਤਾ ਲੱਗਦਾ ਗੁਰਬਾਣੀ ਦੇ ਅੰਦਰ। ਰਾਏ ਬੁਲਾਰ ਜੀ ਨੂੰ ਵੀ ਬਾਬਾ ਕਿਹਾ ਮਹਾਰਾਜ ਨੇ। ਬਾਬਾ ਉਮਰ ਵਿੱਚ ਵੱਡਾ ਹੋਵੇ ਤਾਂ ਬਾਬਾ, ਬਾਬਾ ਪਿਤਾ ਨੂੰ ਵੀ ਬਾਬਾ। ਬਾਬਾ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਮਰ ਤਾਂ ਛੋਟੀ ਹੈ, ਪਰ ਉਹ ਸਾਡੇ ਗੁਰੂ ਸਾਹਿਬ ਨੇ। ਸੋ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਬਾਬਾ ਅੱਖਰ ਉਹਨਾਂ ਵਾਸਤੇ ਵਰਤਿਆ ਜਾਂਦਾ, ਕਿਉਂਕਿ ਉਹ ਅੱਖਰ ਜਿਹੜਾ ਸਤਿਕਾਰਤ ਹੁੰਦਾ। ਇੱਕ ਇੱਥੇ ਅੱਖਰ ਜਿਹੜਾ ਸੰਤ ਅੱਖਰ ਆਉਂਦਾ, ਇਹਨੂੰ ਸਾਰੇ ਜਾਣੇ ਆਪਣੇ ਹਿਸਾਬ ਨਾਲ ਰੋੜੀ ਫਿਰਦੇ ਨੇ। ਲਓ ਜੀ, ਮਹਾਰਾਜ ਨੇ ਪਹਿਲਾਂ ਸੰਤ ਅੱਖਰ ਨਹੀਂ ਕਿਸੇ ਲਾਇਆ, ਉਹ ਸੰਤ ਪਦਵੀ ਦਾ ਨਾਂ ਹੈ, ਕਿਤੇ ਬੰਦੇ ਦਾ ਨਾਂ ਥੋੜ੍ਹੀ। ਸੰਤ ਹਿਰਦੇ ਦੇ ਅੰਦਰ ਜਿਹੜੀ ਅਵਸਥਾ ਹੁੰਦੀ ਨਾ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਉਹ ਜਿਨ੍ਹਾਂ ਦੇ ਹਿਰਦੇ 'ਚ ਜਾਪ ਚੱਲਦਾ ਹੀ ਰਹਿੰਦਾ, ਜਿਨ੍ਹਾਂ ਦੇ ਰੋਮ ਰੋਮ ਅਭਿਆਸ ਹੁੰਦਾ, ਉਸ ਨੂੰ ਕਹਿੰਦੇ ਇਹਦੇ ਕੋਲ ਪਦਵੀ ਹੈ। ਸੰਗ ਅੰਤ, ਜਿੱਥੇ ਵਾਸ਼ਨਾਵਾਂ ਦਾ ਅੰਤ ਹੋ ਜਾਂਦਾ, ਸ਼ਾਂਤ ਆਤਮਾ, ਉਸ ਨੂੰ ਵਰਤਿਆ ਜਾਂਦਾ ਸੀ ਸੰਤ। ਸੋ ਮਹਾਰਾਜ ਕਹਿੰਦੇ ਨੇ, ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਧਿਆਇਆ। ਗੌੜੀ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ, ਜਦ ਤੋਂ ਸਵਾਸ ਸਵਾਸ ਰੋਮ ਰੋਮ ਸਿਮਰਨ ਕਰਨ ਵਾਲੇ ਸੰਤਾਂ ਦੀ ਕਿਰਪਾ ਹੋਈ ਹੈ ਨਾ, ਉਹਨਾਂ ਨਾਲ ਮਿਲ ਬੈਠੇ ਹਾਂ, ਜਦੋਂ ਤੋਂ ਉਹਨਾਂ ਦੀ ਕਿਰਪਾ ਨਾਲ ਸੰਤ ਜਨਾ ਮਿਲ, ਹਰ ਜਸ ਗਾਇਓ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਜੇ ਉਦੋਂ ਕੋਈ ਸੰਤ ਹੈ ਹੀ ਨਹੀਂ ਸੀ ਤਾਂ ਫਿਰ ਸੰਤ ਅੱਖਰ ਕਿਉਂ ਕਿਹਾ ਮਹਾਰਾਜ ਨੇ? ਇੰਨਾ ਅੱਖਰ ਵਰਤਿਆ ਗੁਰਬਾਣੀ ਅੰਦਰ, ਸੰਤ ਅੱਖਰ ਦੀ ਇੰਨੀ ਵਰਤੋਂ ਕਿਉਂ ਕਰ ਦਿੱਤੀ? ਸਾਰੇ ਗੁਰਸਿੱਖ ਹੀ ਸੰਤ ਸੀ ਉਦੋਂ। ਸਾਧੋ ਗੋਬਿੰਦ ਕੇ ਗੁਣ ਗਾਵੋ, ਕਿਹਨੂੰ ਕਹਿਤਾ? ਸੰਗਤ ਨੂੰ ਹੀ ਕਿਹਾ। ਸੰਤ ਅੱਖਰ ਦਾ ਮਤਲਬ ਹੈ ਜਿਨ੍ਹਾਂ ਨੇ ਸਾਸ ਸਾਸ ਸਿਮਰਨ ਕੀਤਾ, ਕੋਈ ਲਿਬਾਸ ਦਾ ਨਾਂ ਨਹੀਂ ਕਿਹਾ ਇੱਥੇ। ਸਭ ਤੋਂ ਹੈ ਪਹਿਲਾਂ ਸਿੱਖ, ਅਵਸਥਾ ਮੁਤਾਬਕ ਬਣਿਆ ਸੰਤ। ਮਹਾਰਾਜ ਨੇ ਲਿਖਿਆ ਸੰਤ ਭਗਤ ਗੁਣ ਗਾਵੈ ਰਾਮ। ਕਈ ਅੱਖਰ ਨੇ ਗੁਰਮੁਖ, ਮਨਮੁਖ, ਸਨਮੁਖ, ਬੇਮੁਖ, ਐਸੇ ਤਰ੍ਹਾਂ ਕਈ ਅੱਖਰ ਨੇ। ਕਹਿੰਦੇ ਜਦੋਂ ਤੋਂ ਮੈਂ ਸਵਾਸ ਸਵਾਸ ਸਿਮਰਨ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਸਿਮਰਨ ਕੀਤਾ ਨਾ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਤਦੋਂ ਤੋਂ ਇਹ ਚੰਚਲ ਮਨ ਪਦਾਰਥਾਂ ਵੱਲੋਂ ਧਾਵਤ ਹੁੰਦਾ, ਦੌੜਨ ਵੱਲੋਂ ਰੱਜ ਗਿਆ। ਸਮਝ ਗਏ ਨਾ ਵੀ ਸੰਤ ਕਿਹਨੂੰ ਕਹਿੰਦੇ ਨੇ? ਭਾਈ ਉਜਾਗਰ ਸਿੰਘ ਜੀ ਸੀਗੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਭੂਆ ਜੀ ਦੇ ਪੁੱਤਰ। ਉਹਨਾਂ ਦੀ ਅਵਸਥਾ ਸੀ ਇਹ, ਰੋਮ ਰੋਮ ਜਾਪ ਦੀ। ਜਦੋਂ ਮਹਾਂਪੁਰਖਾਂ ਨੇ ਹਲੇ ਅੰਮ੍ਰਿਤ ਵੀ ਨਹੀਂ ਸੀ ਛਕਿਆ, ਪਿੰਡ ਹੁੰਦੇ ਸੀ, ਕਹਿੰਦੇ ਮੈਂ ਭੂਆ ਦੇ ਪੁੱਤਰ ਕੋਲ ਬੈਠੇ ਰਹਿਣਾ ਉਜਾਗਰ ਸਿੰਘ ਕੋਲੇ। ਉਹਨਾਂ ਨੇ ਕਹਿੰਦਾ ਕਰਤਾਰ ਸਿੰਘ ਇੱਥੇ ਬਹਿ ਜਾ ਸਿਮਰਨ ਕਰ। ਉਹਨਾਂ ਨੇ ਕਹਿਣਾ ਜੀ ਮੇਰਾ ਮਨ ਜਾਂਦਾ ਇੱਧਰ ਉੱਧਰ। ਕਹਿੰਦੇ ਹੁਣ ਹੁਣ ਜਾ ਮਨ ਨੂੰ ਭੇਜ ਕੇ ਦਿਖਾ ਕਿਤੇ, ਫਿਰ ਜਾਣਾ ਹੀ ਨਾ ਕਹਿੰਦੇ, ਮਨ ਨੇ ਟਿਕੇ ਹੀ ਰਹਿਣਾ। ਕਹਿੰਦੇ ਉਹਨਾਂ ਦੇ ਕੋਲ ਬੈਠ ਕੇ ਜਾਂ ਮਨ ਟਿਕਦਾ ਸੀ, ਕਿਉਂਕਿ ਜਦੋਂ ਇੱਕ ਦਾ ਮਨ ਟਿਕਦਾ ਤਾਂ ਅਨੇਕ ਦਾ ਮਨ ਟਿਕਦਾ, ਇੱਕ ਦਾ ਮਨ ਟਿਕਿਆ ਤਾਂ ਸਾਰਿਆਂ ਦਾ ਹੀ ਟਿਕਿਆ, ਜਦੋਂ ਇੱਕ ਹਿੱਲੇ ਮਨ ਵਾਲਾ ਆ ਜੇ ਤਾਂ ਸਾਰਿਆਂ ਦੇ ਮਨ ਹਿੱਲ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਰੱਬ ਦੇ ਪਿਆਰਿਆਂ ਦੇ ਕੋਲ ਬੈਠ ਕੇ ਸਿਮਰਨ ਕਰਨ ਦਾ ਬਹੁਤ ਫਾਇਦਾ। ਆਮ ਬੰਦੇ ਕੋਲ ਤੁਸੀਂ ਬਹਿ ਕੇ ਸਿਮਰਨ ਕਰੋ, ਉਹਦੀਆਂ ਵੇਵਸ ਨਹੀਂ ਆਉਂਦੀਆਂ, ਉਧਰੋਂ ਤਾਂ ਉਹਦਾ ਮਨ ਤਾਂ ਆਪ ਹੀ ਨਹੀਂ ਟਿਕਿਆ ਹੋਇਆ, ਉਹ ਤਾਂ ਬੈਠਾ ਹਿੱਲ ਹੀ ਜਾਂਦਾ। ਮਹਾਤਮਾ ਸਿਮਰਨ ਕਰਦੇ ਨੇ ਇੱਕ ਰਸ ਬਿਰਤੀ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ ਸਿਮਰਨ ਭਗਤੀ ਬੰਦਗੀ ਵਾਲੀਆਂ ਰੂਹਾਂ ਦੇ ਨਾਲ ਮਿਲ ਕੇ ਜਦੋਂ ਨਾਮ ਤੇ ਆਇਆ ਤਾਂ ਮੇਰਾ ਮਨ ਟਿਕ ਗਿਆ ਉਸ ਵਕਤ। ਸੁਖ ਵਿਸਰਾਮ ਪਾਇਆ ਗੁਣ ਗਾਏ, ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ। ਵਾਹਿਗੁਰੂ ਦੇ ਗੁਣ ਗਾ ਕੇ ਸੁੱਖਾਂ ਵਿੱਚ ਮੈਨੂੰ ਇਸਤਤ ਹੋਣਾ ਪਾਇਆ ਭਾਵ ਪ੍ਰਾਪਤ ਹੋ ਗਿਆ ਸਿਮਰਨ ਕਰਨ ਦੇ ਨਾਲ। ਮੇਰਾ ਖਿਆਲ ਜਿਸ ਤੱਕ ਸਿਮਰਨ, ਮਹਾਰਾਜ ਨੇ ਇਹ ਬਚਨ ਕਿਹਾ ਵੀ ਗਾਵੀਆ ਸੁਣੀਆਂ ਮਨ ਰੱਖੀਆ, ਭਾਵ ਪਹਿਲੀ ਅਵਸਥਾ ਮੂੰਹ ਨਾਲ ਵਾਹਿਗੁਰੂ ਕਹਿ ਕੇ ਕੰਨਾਂ ਨਾਲ ਸੁਣਨਾ, ਮਨ ਦੇ ਅੰਦਰ ਪ੍ਰੇਮ ਰੱਖਣਾ। ਕਈ ਵਾਰ ਐਸਾ ਹੁੰਦਾ ਕਿ ਕਈ ਤਾਂ ਬੰਦੇ ਬੇਤਜਰਬੇ ਕਾਰਜ ਹੀ ਨੇ, ਉਹ ਤਾਂ ਐਵੇਂ ਆਪਣੇ ਕੋਲ ਹੀ ਸ਼ੋਸ਼ੇ ਜਿਹੇ ਛੱਡਦੇ ਰਹਿੰਦੇ ਆ। ਕਿਤਾਬੀ ਗਿਆਨ ਜਿੱਥੇ ਖੜਾ ਹੁੰਦਾ, ਕਿਤਾਬੀ ਗਿਆਨ ਐਸਾ ਹੁੰਦਾ ਜਿਵੇਂ ਇੱਕ ਬੰਦੇ ਨੇ ਲਾਇਬ੍ਰੇਰੀ ਚੋਂ 10 ਪੁਸਤਕਾਂ ਲਈਆਂ ਤੇ 10 ਚੋਂ ਵੱਖੋ ਵੱਖਰੇ ਪ੍ਰਮਾਣ ਕੱਢ ਕੇ ਇੱਥੇ ਬਹਿ ਗਿਆ, ਉਹਨੇ ਤੁਹਾਨੂੰ ਟਕਾ ਟਕ ਕਰਕੇ ਹਰ ਪੰਕਤੀ ਨਾਲ 10 ਪ੍ਰਮਾਣ ਦੇ ਤੇ ਤੁਸੀਂ ਬੜੇ ਖੁਸ਼ ਹੋਏ, ਬੰਦੇ ਨੂੰ ਬੜੀ ਕਥਾ ਆਉਂਦੀ। ਉਹ ਕਥਾ ਨਹੀਂ ਹੁੰਦੀ, ਉਹ ਤਾਂ ਵਿਦਵਤਾ ਹੈ। ਵਿਦਵਤਾ ਦੇ ਨਾਲ ਆਪਾਂ ਕਈ ਕੁਛ ਕਰ ਸਕਦੇ। ਪਹਿਲੀਆਂ 12 ਸੀੜੀਆਂ ਚ ਵਿਦਵਤਾ ਕਾਫੀ ਪਾਈ ਹੈ, ਪਰ ਉਮਰ ਦੇ ਢੰਗ ਨਾਲ ਤੇ ਆਪਣੇ ਤਜਰਬੇ ਨਾਲ ਇਨਸਾਨ ਮੁੜ ਕੇ ਉੱਥੇ ਹੀ ਆ ਜਾਂਦਾ ਵੀ ਨਹੀਂ, ਨਾਮ ਤੋਂ ਬਿਨਾਂ ਗੱਲ ਨਹੀਂ ਬਣਦੀ। ਜਿਵੇਂ ਕੋਈ ਇੱਥੇ ਆਪਣੇ ਕੋਲ ਸਿੰਘ ਹੈਗੇ, ਸੁਖਜੀਵਨ ਸਿੰਘ ਹੋਣੀ, ਉਹਨੂੰ ਬਹੁਤ ਵੱਡਾ ਵਿਦਵਾਨ ਮਿਲਿਆ ਕੋਈ। ਹੁਣ ਸੁਖਜੀਵਨ ਸਿੰਘ ਕਹਿੰਦਾ ਮੈਂ 8 ਘੰਟੇ ਰੋਜ਼ ਪੁਸਤਕਾਂ ਪੜ੍ਹਨੀਆਂ, 10-10 ਘੰਟੇ ਪੁਸਤਕਾਂ ਪੜ੍ਹਨੀਆਂ। ਉਹ ਮਹਾਨ ਵਿਦਵਾਨ ਕੋਲ ਆ ਕੇ ਖੜ ਗਿਆ, ਕਹਿੰਦਾ 40 ਪੁਸਤਕਾਂ ਪੜ੍ਹੀਆਂ ਮੈਂ, ਪਰ ਜਦੋਂ ਸਿਮਰਨ ਕੀਤਾ ਤਾਂ ਕਥਾ ਦਾ ਰਸ ਹੋਰ ਹੀ ਬਣ ਗਿਆ। ਕਹਿੰਦਾ ਦੇਖ 8 ਘੰਟੇ ਪੁਸਤਕਾਂ ਪੜ੍ਹਦਾ, 5 ਮਿੰਟ ਸਿਮਰਨ ਵੀ ਕਰਕੇ ਦੇਖ ਲਾ ਕਿਤੇ। ਸਿਮਰਨ ਨਾਲ ਜਿਹੜਾ ਕਥਾ ਚ ਰਸ ਪੈਣਾ ਉਹ ਪੁਸਤਕਾਂ ਪੜ੍ਹਨ ਨਾਲ ਨਹੀਂ ਪੈਂਦਾ ਹੁੰਦਾ। ਤਾਂ ਤੇ ਇਹ ਜਿਹੜੀ ਚੀਜ਼ ਹੈ ਕਿ ਆਪਾਂ ਨੂੰ ਸੁੱਖ ਦੀ ਪ੍ਰਾਪਤੀ ਹੈ ਜਿਹੜੀ ਹੌਲੀ ਹੌਲੀ, ਜਿਵੇਂ ਨਾ ਕਈ ਕਹਿੰਦੇ ਪੁਸਤਕਾਂ ਪ੍ਰਮਾਣ ਜਾਂ, ਮੈਂ ਜਦੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਸੀ ਪਟਿਆਲੇ ਦੁੱਖ ਨਿਵਾਰਨ ਸਾਹਿਬ ਸੀ, ਉੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਮੇਰੇ ਕੋਲ ਆਉਂਦੇ ਸੀ, ਉਹ ਜੀ ਅਸੀਂ ਥੀਸਿਸ ਲਿਖਣਾ। ਮੈਂ ਫਿਰ ਮੈਂ ਕੀ ਕਰ ਸਕਦਾ ਇਹਦੇ 'ਚ, PhD ਤੁਸੀਂ ਕਰਨੀ ਆ, ਮੈਂ ਤਾਂ ਪੜ੍ਹੇ ਹੀ ਮਾੜਾ ਜਿਹਾ ਹੋਇਆ, ਨਹੀਂ ਤੁਹਾਨੂੰ ਜ਼ਿਆਦਾ ਪਤਾ। ਮੈਂ ਮੈਨੂੰ ਕਾਹਦਾ ਪਤਾ, ਉਹ ਮੇਰੇ ਕੋਲ ਇੰਨੀਆਂ ਚੀਜ਼ਾਂ ਪੁੱਛ ਕੇ ਜਾ ਕੇ ਥੀਸਿਸ ਲਿਖ ਦਿੰਦੇ ਅਤੇ ਉਹ ਫਿਰ ਕਿਤਾਬ ਜੀ ਛਪ ਜਾਣੀ, ਫਿਰ ਉਹਨਾਂ ਨੇ ਆਉਣਾ ਜੀ ਮੈਂ PhD ਕਰ ਲਈ ਜੀ। ਉਹ PhD ਵਾਲਿਆਂ ਦੇ ਉਸਤਾਦ ਤਾਂ ਅਸੀਂ ਹਾਂ ਬਈ, ਉਹ PhD ਵਾਲਿਆਂ ਨੇ ਲਿਖਿਆ ਕੀ ਉੱਥੇ? ਜਿੰਨੀਆਂ ਕਿਤਾਬਾਂ ਪਟਿਆਲਾ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਪਈਆਂ, ਉਹ ਬਹੁਤ ਜ਼ਿਆਦਾ ਪੁਸਤਕਾਂ ਬੜੀਆਂ ਪੁਰਾਣੀਆਂ ਪੁਰਾਣੀਆਂ ਪੁਸਤਕਾਂ ਪਈਆਂ ਉੱਥੇ। ਉਹਨੂੰ ਉੱਥੋਂ ਬੈਠੇ ਦੱਸਦੇ ਆਹ ਪੁਸਤਕਾਂ ਕਢਾ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲਾਇਬ੍ਰੇਰੀ ਚੋਂ ਕਢਾ ਲਈ, ਫਲਾਣੇ ਥਾਂ ਤੋਂ ਆਹ ਪੋਥੀਆਂ ਕਢਾ ਕੇ ਆਹ ਫਲਾਨੀ। ਹਰ ਚਰਨ ਵਿਸਥਾਰ ਇੱਕ ਪੁਸਤਕ ਆ, ਉਹ 'ਚ ਬਹੁਤ ਗਿਆਨ ਹੈ। ਹਰ ਚਰਨ ਵਿਸਥਾਰ ਭਾਈ ਵੀਰ ਸਿੰਘ ਦੇ ਭਰਾ ਨੇ ਲਿਖੀ ਆ, ਉਹ ਡਾਕਟਰ ਚਰਨ ਸਿੰਘ PhD ਨੇ। ਉਹ ਜਿੰਨੀਆਂ ਪੁਸਤਕਾਂ ਲਿਖਣ ਵਾਲੇ ਬੰਦੇ ਹੁੰਦੇ ਨਾ, ਬਹੁਤੇ ਜ਼ਿਆਦਾ ਤਾਂ ਸਾਡੇ ਕੋਲੋਂ ਕਈ ਚੀਜ਼ਾਂ ਆ ਕੇ ਪੁੱਛਦੇ ਵੀ ਆਹ ਗੱਲ ਦਾ ਨਹੀਂ ਮੈਨੂੰ। ਇੱਕ ਮੇਰੇ ਕੋਲੇ PhD ਕਰਦਾ ਲੁਧਿਆਣੇ ਬੰਦਾ, ਉਹ ਕਹਿੰਦਾ ਮੈਂ ਇਸ ਗੱਲ ਤੇ ਖੋਜ ਕਰ ਰਿਹਾ ਕਿ ਮਹਾਰਾਜ ਨੇ ਵਾਹਿਗੁਰੂ ਮੰਤਰ ਆਪ ਕਿਉਂ ਨਹੀਂ ਲਿਖਿਆ, ਭੱਟਾ ਨੇ ਲਿਖਿਆ। ਕਹਿੰਦਾ ਕਈ ਸਾਲ ਹੋ ਗਏ ਮੈਨੂੰ ਇਹਦਾ ਜਵਾਬ ਨਹੀਂ ਕੋਈ ਦੇ ਸਕਿਆ ਅੱਜ ਤੱਕ। ਮੈਂ ਕਿਹਾ ਜੀ ਤੁਸੀਂ ਇੰਨੇ ਪੜ੍ਹੇ ਲਿਖੇ ਪੀ ਐਚ ਡੀ ਕੀਤੀ ਹੋਈ ਹੈ, ਜਵਾਬ ਤੁਹਾਨੂੰ, ਮੈਂ ਤਾਂ ਆਮ ਜਿਹਾ ਹੀ ਬੰਦਾ। ਕਹਿੰਦੇ ਨਹੀਂ ਗਿਆਨੀ ਜੀ, ਤੁਹਾਡੇ ਵਾਹ ਪੈਂਦਾ ਰਹਿੰਦਾ ਰੂਹਾਨੀਅਤ ਵਾਲੇ ਬੰਦਿਆਂ ਨਾਲ, ਮੈਨੂੰ ਪੁੱਛ ਕੇ ਦੱਸੋ ਰੂਹਾਨੀਅਤ ਵਾਲਿਆਂ ਨੂੰ, ਮੈਨੂੰ ਇਹਦਾ ਜਵਾਬ ਮਿਲ ਜੇ ਤਾਂ ਮੈਂ ਪੀ ਐਚ ਡੀ ਮੇਰੀ ਸਫਲੀ ਹੋ ਜੇ। ਹੁਣ ਜਿਹੜਾ ਜਵਾਬ ਮਹਾਰਾਜ ਨੇ ਦਿੱਤਾ ਉਹ ਜਵਾਬ ਆਮ ਲੋਕਾਂ ਨੂੰ ਪਤਾ ਨਹੀਂ ਭਾਉਂਦਾ ਕਿ ਨਹੀਂ ਭਾਉਂਦਾ। ਜਦੋਂ ਮਹਾਰਾਜ ਨੂੰ ਬੇਨਤੀ ਕੀਤੀ ਸਿੰਘਾਂ ਨੇ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਮੰਤਰ ਤੁਸੀਂ ਆਪ ਨਹੀਂ ਲਿਖਿਆ, ਅਖੀਰ ਤੇ ਜਾ ਕੇ ਭੱਟਾ ਨੇ ਲਿਖਿਆ। ਮਹਾਰਾਜ ਕਹਿੰਦੇ ਇਹ ਪ੍ਰਸ਼ਨ ਸਾਨੂੰ ਭੱਟਾ ਨੇ ਵੀ ਕੀਤਾ ਸੀ। ਭੱਟਾ ਨੇ ਸਾਨੂੰ ਪੁੱਛਿਆ ਸੀ ਵੀ ਮਹਾਰਾਜ ਜੀ ਤੁਸੀਂ ਇਹ ਵਾਹਿਗੁਰੂ ਮੰਤਰ ਨਹੀਂ ਲਿਖਿਆ, ਅਸੀਂ ਲਿਖ ਦਈਏ, ਸਾਨੂੰ ਆ ਗਿਆ, ਤੁਸੀਂ ਕਿਉਂ ਨਹੀਂ ਲਿਖਿਆ? ਜੋ ਮਹਾਰਾਜ ਨੇ ਜਵਾਬ ਦਿੱਤਾ ਮੈਂ ਤੁਹਾਨੂੰ ਦੱਸ ਦਿੰਦਾ, ਵੀ ਤੁਸੀਂ ਆਪੇ ਅੰਦਾਜ਼ਾ ਲਾ ਲਿਓ, ਬਾਕੀ ਪਤਾ ਨਹੀਂ ਤੁਹਾਡਾ ਖਿਆਲ ਕਿੱਧਰ ਨੂੰ ਜਾਣਾ। ਗੁਰੂ ਅਰਜਨ ਦੇਵ ਜੀ ਦਾ ਇੱਕੋ ਲਾਈਨ 'ਚ ਜਵਾਬ ਸੀ, ਕਹਿੰਦੇ ਭਾਈ ਆਪਣਾ ਨਾਂ ਕੋਈ ਆਪ ਨਹੀਂ ਲਿਖਦਾ ਹੁੰਦਾ। ਹੁਣ ਤੁਸੀਂ ਸਮਝ ਲਓ ਵੀ ਉਹ ਕੌਣ ਸੀਗੇ? ਉਹ ਵਾਹਿਗੁਰੂ ਆਪ ਹੀ ਸੀਗੇ, ਦਸੇ ਸਰੂਪ ਵਾਹਿਗੁਰੂ ਆਪ ਹੀ ਆਏ ਸੀ ਦੁਨੀਆਂ 'ਤੇ, ਪਰ ਓਹਲਾ ਜਿਹਾ ਬੜਾ ਪਾ ਲਿਆ ਉਹਨਾਂ ਨੇ, ਆਮ ਬੰਦੇ ਦਾ ਸਮਝ ਹੀ ਨਹੀਂ ਲੱਗੀ ਵੀ ਉਹ ਕੌਣ ਸੀਗੇ। ਉਹ ਆਪਣੇ ਆਪ ਨੂੰ ਇੰਨੀ ਨਿਮਰਤਾ 'ਚ ਲਿਖਦੇ ਨੇ, ਜਿਵੇਂ ਅਸੀਂ ਮਹਾਂਪੁਰਖਾਂ ਕੋਲ, ਕਈ ਮਹਾਂਪੁਰਖਾਂ ਕੋਲ ਕਈ ਸਾਲ ਲਾਏ ਕਿ ਪਿੰਡਾਂ 'ਚ ਬਜ਼ੁਰਗ ਆ ਕੇ ਬੈਠਣੇ ਨਾ, ਜਦੋਂ ਮਹਾਂਪੁਰਖਾਂ ਨੇ ਕਹਿਣਾ ਆਓ ਬਜ਼ੁਰਗੋ ਕੀ ਹੁਕਮ ਹੈ, ਅੱਗੇ ਉਹਨੇ ਜਵਾਬ ਇਹ ਦੇਣਾ ਹੁੰਦਾ ਜੀ ਹੁਕਮ ਤਾਂ ਨਹੀਂ ਸਾਡਾ, ਬੇਨਤੀ ਹੈ ਜੀ। ਪਰ ਬਜ਼ੁਰਗ ਕੀ ਕਹਿੰਦੇ ਹੁੰਦੇ ਸੀ, ਜੀ ਹੁਕਮ ਤਾਂ ਇਉਂ ਆਇਆ, ਗੱਲ ਇੱਥੋਂ ਸ਼ੁਰੂ ਕਰਨੀ ਉਹਨਾਂ ਨੇ ਕਹਿਣ ਤੋਂ ਭਾਵ ਵੱਡਾ ਬੰਦਾ ਹਮੇਸ਼ਾ ਨਿਮਰਤਾ ਦਿਖਾਉਂਦਾ ਹੁੰਦਾ। ਅਤੇ ਆਪਾਂ ਸੋਚਦੇ ਹਾਂ ਕਿ ਸ਼ਾਇਦ ਵੀ ਮਹਾਰਾਜ ਨੇ ਕਿਹਾ ਮੈਂ ਹਾਂ ਪਰਮ ਪੁਰਖੋ ਦਾਸਾ ਦੇਸਨ ਦੇਖਣ ਆਇਓ ਜਗਤ ਤਮਾਸ਼ਾ, ਉਹਨਾਂ ਨੇ ਜਿਹੜੀ ਵਰਤੋਂ ਕੀਤੀ ਅੱਖਰਾਂ ਦੀ ਉਹ ਸਾਨੂੰ ਨਿਮਰਤਾ ਸਿਖਾਉਣ ਲਈ ਕੀਤੀ ਹੈ। ਹਾਂ ਆਪਾਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਮਹਾਰਾਜ ਕਹਿੰਦੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਸਤਿਗੁਰੂ ਕਹਿੰਦੇ ਨੇ ਮੈਨੂੰ ਕੁਛ ਨਹੀਂ ਆਉਂਦਾ, ਬਾਬਾ ਮੂਰਖ ਹਾਂ ਨਾਵੇ ਬਲ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਬਾਬਾ ਮੂਰਖ ਜਿਹਾ ਬੰਦਾ ਹਾਂ, ਮੈਂ ਨਾਮ ਤੋਂ ਬਲਿਹਾਰ ਜਾਂਦਾ। ਕੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਇਹ ਸਮਝੋਗੇ ਜੋ ਕਹਿੰਦੇ ਨੇ? ਨਹੀਂ, ਉਹ ਤਾਂ ਉਹਨਾਂ ਦੀ ਨਿਮਰਤਾ ਸੱਚੇ ਪਾਤਸ਼ਾਹ ਦੀ, ਉਹ ਨਿਮਰਤਾ ਨਾਲ ਠੀਕ ਆ ਆਪਣੇ ਆਪ ਨੂੰ। ਕਈ ਜਗ੍ਹਾ ਲਿਖ ਦੇਣਗੇ ਨਾਨਕ ਨੀਚ ਕਹੇ ਵਿਚਾਰ, ਨਾਨਕ ਨੀਚ ਥੋੜ੍ਹੀ ਉੱਥੇ ਕਹਿਣਾ, ਉਹ ਕੋਈ ਨੀਚ ਨੇ ਨਾਨਕ ਤੇ ਵਿਸ਼ਰਾਮ ਮਾੜਾ ਲਾ ਕੇ ਫਿਰ ਅੱਗੇ ਵਧਣਾ, ਨੀਚ ਕਹੇ ਵਿਚਾਰ। ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਬਹੁਤ ਨਿਮਰਤਾ ਨਾਲ ਕਈ ਥਾਈਂ ਐਸਾ ਅੱਖਰ ਲਿਖ ਦਿੱਤਾ ਜਿਹੜਾ ਸਾਨੂੰ ਬੋਲਣਾ ਵੀ ਔਖਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਹੁੰਦਾ ਨਾ ਕਿਤਾਬੀ ਗਿਆਨ, ਪੁਸਤਕਾਂ ਦਾ ਗਿਆਨ, ਦੂਜਾ ਤੀਜਾ ਗਿਆਨ, ਜੇ ਕਿਤਾਬਾਂ ਵਾਲਿਆਂ ਨੂੰ ਇੰਨਾ ਗਿਆਨ ਹੁੰਦਾ ਉਹ ਪੁੱਛਣ ਨਾ ਆਉਂਦੇ। ਮਸਕੀਨ ਜੀ ਕਹਿੰਦੇ ਇੱਕ ਵਾਰ ਬੰਬੇ ਦੀ ਗੱਲ ਹੈ, ਕਹਿੰਦੇ ਇੱਕ ਬੰਦਾ ਮੈਨੂੰ ਉੱਥੇ ਛੋਟੀ ਉਮਰ 'ਚ ਹੁੰਦਾ ਸੀ, ਉਦੋਂ ਉਹ ਆ ਕੇ ਕਹਿੰਦਾ ਕਿਆ ਕਬੀਰ ਫਰੀਦ ਅਨਪੜ੍ਹ ਬੰਦੇ ਸੀ, ਉਹਨਾਂ ਦੀਆਂ ਗੱਲਾਂ ਤੂੰ ਸੁਣਾਉਂਦਾ ਰਹਿੰਦਾ। ਕਹਿੰਦਾ ਮੇਰਾ ਦੋਸਤ ਸੀ ਉਹ, ਕਹਿੰਦਾ ਮੈਂ ਵੀ ਹੱਸ ਕੇ ਟਾਲ ਛੱਡਣਾ ਉਹਨੂੰ, ਕਹਿੰਦਾ ਉਹ ਅਨਪੜ੍ਹ ਬੰਦੇ ਸੀ, ਉਹਨਾਂ ਦੀਆਂ ਗੱਲਾਂ ਕੀ ਸੁਣਾਉਣੀਆਂ। ਕਹਿੰਦੇ ਜਦੋਂ ਕਈ ਸਾਲ ਲੰਘ ਗਏ ਉਹ ਕਾਲਜ ਚਲਿਆ ਗਿਆ, ਉੱਥੇ ਜਾ ਕੇ ਕਹਿੰਦੇ ਉਹ ਵੀ ਥੀਸਿਸ ਲਿਖਣ ਲੱਗਿਆ, ਫਿਰ ਕਬੀਰ ਫਰੀਦ 'ਤੇ ਫਿਰ ਆਇਆ। ਕਹਿੰਦਾ ਜੀ ਕਬੀਰ ਫਰੀਦ ਜੀ ਬਾਰੇ ਕੋਈ ਜਾਣਕਾਰੀ ਲੈਣੀ ਸੀ। ਮਸਕੀਨ ਜੀ ਕਹਿੰਦੇ ਮੈਂ ਉਹਨੂੰ ਗੱਲ ਕਹੀ, ਉਹ ਛੱਡ ਪਰੇ ਅਨਪੜ੍ਹ ਬੰਦੇ, ਉਹਨਾਂ ਬਾਰੇ ਕੀ ਜਾਣਨਾ। ਕਹਿੰਦਾ ਨਹੀਂ ਨਹੀਂ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਕਹਿੰਦਾ ਉਹ ਤਾਂ ਸਭ ਤੋਂ ਵੱਧ ਪੜ੍ਹੇ ਲਿਖੇ, ਉਹ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਇੰਨੀ ਦਰਜਾ ਵੱਡਾ ਮਿਲਿਆ, ਕਬੀਰ ਜੀ ਦੇ ਇੰਨੇ ਸਲੋਕ, ਇੰਨੀ ਬਾਣੀ, ਫਰੀਦ ਜੀ ਦੀ ਇੰਨੀ ਬਾਣੀ, ਉਹ ਅਨਪੜ੍ਹ ਨਹੀਂ ਸੀਗੇ। ਲੋਕ ਇਹ ਸਮਝਦੇ ਨਹੀਂ ਸਾਰੇ ਅਨਪੜ੍ਹ ਨੇ, ਨਹੀਂ, ਅਨਪੜ੍ਹ ਤਾਂ ਇੱਕ ਅਲੱਗ ਚੀਜ਼ ਹੁੰਦੀ ਹੈ, ਅਨਪੜ੍ਹ ਹੁੰਦਾ ਜੜ ਮੂਰਖ। ਕੋਈ ਬੰਦਾ ਡਾਕਟਰ ਸੀ, ਡਾਕਟਰ ਬੜਾ ਰਿਸਪੈਕਟਡ ਬੰਦਾ, ਪੜ੍ਹਿਆ ਲਿਖਿਆ, ਤਾਂ ਸ਼ਰਾਬ ਪੀ ਕੇ ਡਿੱਗਿਆ ਹੋਇਆ। ਲੋਕ ਨਹੀਂ ਕਹਿੰਦੇ ਕਿ ਡਾਕਟਰ ਸਾਹਿਬ ਡਿੱਗੇ, ਲੋਕ ਕਹਿੰਦੇ ਸ਼ਰਾਬੀ ਪਿਆ, ਗਲਤ ਬੰਦਾ ਪਿਆ, ਜੜ ਮੂਰਖ। ਉਹ ਜਿਹਨੂੰ ਡਾਕਟਰ ਨੂੰ ਆਪ ਨਹੀਂ ਪਤਾ ਸ਼ਰਾਬ ਕੀ ਚੀਜ਼ ਹੈ, ਉਹ ਕਿਉਂ ਪੀਂਦਾ ਅਤੇ ਲੋਕਾਂ ਨੂੰ ਕੀ ਹਟਾਏਗਾ ਉਹ? ਜਿਵੇਂ ਕੋਈ ਤੁਰਿਆ ਆਉਂਦਾ ਸੀ, ਮਹਾਤਮਾ ਤੁਰੇ, ਚਿੱਟੇ ਕੱਪੜੇ ਪਾਏ ਹੋਏ ਨੇ, ਹਨੇਰੇ ਦੇ ਵਿੱਚ ਥੋੜ੍ਹਾ ਜਿਹਾ ਉੱਥੇ ਨਾਲ ਗੰਦਾ ਨਾਲਾ ਜਿਹਾ ਜਾ ਰਿਹਾ ਪਾਣੀ ਦਾ, ਵੱਟੇ ਵੱਟ ਆਉਂਦੇ ਅੱਗੇ ਕੋਈ ਸ਼ਰਾਬੀ ਡਿੱਗਦਾ ਤੁਰਿਆ ਆਉਂਦਾ, ਮਹਾਤਮਾ ਕਹਿੰਦੇ ਉਹ ਦੇਖੀ ਭਾਈ ਵਿੱਚ ਨਾ ਡਿੱਗ ਪਈ ਗੰਦਗੀ 'ਚ, ਉਹ ਕਹਿੰਦਾ ਬਾਬਾ ਜੀ ਤੁਸੀਂ ਬਚਿਓ, ਅਸੀਂ ਤਾਂ ਰੋਜ਼ ਹੀ ਡਿੱਗਦੇ ਹਾਂ। ਕਹਿਣ ਦੀ ਗੱਲ ਤਾਂ ਬੜੀ ਟੈਕਨੀਕਲ ਗੱਲ ਹੈ, ਤਾਂ ਤੁਸੀਂ ਬਚਿਓ, ਤੁਹਾਡੇ ਕੱਪੜੇ ਨਾ ਖਰਾਬ ਹੋ ਜਾਣ। ਕਹਿਣ ਤੋਂ ਭਾਵ ਚਿੱਟੇ ਕੱਪੜੇ ਨੂੰ ਦਾਗ ਲੱਗਿਆ ਦੂਰੋਂ ਦਿਖ ਜਾਂਦਾ। ਇਸ ਕਰਕੇ ਆਪਾਂ ਨੇ ਇਸ ਗੱਲ ਨੂੰ ਲੈਣਾ, ਆਪਾਂ ਅੱਜ ਇਹ ਸਮਝਣਾ ਕਿ ਪੜ੍ਹਾਈ ਜਾਂ ਵਿੱਦਿਆ ਇਹ ਕੀ ਚੀਜ਼ ਹੈ ਅਤੇ ਨਾਮ ਕੀ ਚੀਜ਼, ਨਾਮ ਅੰਮ੍ਰਿਤ ਕੀ ਚੀਜ਼, ਨਾਮ ਦੇ ਅੰਦਰ ਕਿੰਨਾ ਗਿਆਨ ਹੈ। ਜਿਵੇਂ ਕੋਈ ਮਹਾਤਮਾ ਸੀਗੇ, ਉਹਨਾਂ ਨੇ ਕਿਸੇ ਆਪਣੇ ਸੇਵਕ ਨੂੰ ਕਾਂਸ਼ੀ ਪੜ੍ਹਨ ਭੇਜਿਆ, 12 ਸਾਲ ਤੱਕ ਉਹ ਉੱਥੇ ਪੜ੍ਹ ਕੇ ਆਇਆ, 12 ਸਾਲ ਕਾਸ਼ੀ ਚ ਵਿਦਿਆ ਪ੍ਰਾਪਤ ਕੀਤੀ ਉਹਨੇ ਵਿਦਾਂਤ ਦੂਜਾ ਤੀਜਾ ਥੱਲੇ ਵਾਲੀਆਂ ਪੁਸਤਕਾਂ ਤੋਂ ਲੈ ਕੇ ਉੱਪਰ ਤੱਕ ਸਾਰੀਆਂ ਪੁਸਤਕਾਂ ਪੜ੍ਹ ਦਿੱਤੀਆਂ ਉਹ ਜਦੋਂ ਆਇਆ ਮਹਾਤਮਾ ਨੂੰ ਸਟੇਸ਼ਨ ਤੇ ਲੈਣ ਗਏ ਉਦੋਂ ਤੇ ਬੜਾ ਸਤਿਕਾਰ ਕੀਤਾ ਸੰਗਤ ਸਾਰੀ ਸੱਦੀ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਇਆ ਕਹਿੰਦੇ ਸਾਡਾ ਸ਼ਿਸ਼ ਆਇਆ ਬਈ ਇਹਨੇ ਸਾਤੋਂ ਵੀ ਬੜੇ ਸਾਲ ਸਭ ਕੁਛ ਸਿੱਖਿਆ ਕਾਂਸ਼ੀ ਵੀ ਪੜ੍ਹ ਕੇ ਆਇਆ ਅੱਜ ਕਥਾ ਕਰੇਗਾ ਜਦੋਂ ਉਹ ਕਥਾ ਕਰਨ ਬੈਠਾ ਚਾਰ ਘੰਟੇ ਕਥਾ ਕੀਤੀ ਚਾਰ ਘੰਟੇ ਸੰਗਤ ਚੋਂ ਚੂਨੀ ਹੋਈ ਇੰਨੀ ਵਧੀਆ ਕਥਾ ਕੀਤੀ ਉਹਨੇ ਸਾਰੀ ਦੁਨੀਆਂ ਨੇ ਉਹਨੂੰ ਬੜਾ ਸਤਿਕਾਰ ਦਿੱਤਾ ਵਾਹ 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 ਹੋਣ ਲੱਗ ਪਈ ਮਹਾਤਮਾ ਜੀ ਕਹਿੰਦੇ ਕੱਲ ਇਸੇ ਟਾਈਮ ਸਾਡਾ ਦੂਜਾ ਵਿਦਿਆਰਥੀ ਕਥਾ ਕਰੇਗਾ ਕੱਲ ਵੀ ਇਸੇ ਟਾਈਮ ਆਇਓ ਸਵੇਰੇ ਫਿਰ 10 ਵਜੇ ਨੂੰ ਸਾਰਿਆਂ ਨੂੰ ਇਕੱਠੇ ਕਰ ਲਿਆ ਜਿਹੜਾ ਉੱਥੇ ਲਾਂਗਰੀ ਸੀ ਨਾ ਲਾਂਗਰੀ 12 ਸਾਲ ਤੋਂ ਲੰਗਰ ਵਿੱਚ ਸਿਰਫ ਚੁੱਲ੍ਹੇ ਥੱਲੇ ਲੱਕੜਾਂ ਹੀ ਬਾਲਦਾ ਸੀ ਉਹ ਸੇਵਾ ਹੀ ਕਰੀ ਜਾਂਦਾ ਸੀ ਉਹਨੂੰ ਕਹਿੰਦੇ ਕੱਲ ਸਵੇਰੇ ਕਥਾ ਕਰਨੀ ਹੈ ਤੂੰ ਨਹਾ ਧੋ ਲਈ ਉਹ ਵਿਚਾਰੇ ਤਾਂ ਪ੍ਰਾਣ ਖੁਸ਼ਕ ਹੋ ਗਏ ਕਹਿੰਦਾ ਮੈਂ ਤਾਂ ਕਦੇ ਬਾਬਾ ਜੀ ਕਥਾ ਹੀ ਨਹੀਂ ਕੀਤੀ ਮੈਂ ਤਾਂ ਲੱਕੜਾਂ ਡਾਉਣਾ ਚੁੱਲ੍ਹੇ 'ਚ ਲੋਹ 'ਚ ਲੱਕੜਾਂ ਮੈਂ ਤਾਂ ਬਾਹਰੋਂ ਜੰਗਲ 'ਚੋਂ ਕਹਿੰਦੇ ਨਹੀਂ ਕਥਾ ਕਰਾਉਣੀ ਤੇਤੋਂ ਕੱਲ੍ਹ ਨੂੰ ਮਹਾਤਮਾ ਨੇ ਉਹਦਾ ਇਸ਼ਨਾਨ ਕਰਵਾਇਆ ਸੋਹਣੇ ਕੱਪੜੇ ਪਵਾਏ ਉਹਦੇ ਸਿਰ 'ਤੇ ਹੱਥ ਰੱਖਿਆ ਕਹਿੰਦੇ ਜਾ ਕਥਾ ਕਰ ਜਦ ਉਹਨੇ ਕਥਾ ਕੀਤੀ ਕਥਾ ਕਰਦਿਆਂ ਕਰਦਿਆਂ ਜੇ 4 ਘੰਟੇ 5 ਲੰਘ ਗਏ ਨਾ ਕਥਾ ਬੰਦ ਹੋ ਗਈ ਪਰ ਸੰਗਤ ਦੀਆਂ ਸਮਾਧੀਆਂ ਲੱਗ ਗਈਆਂ ਕੋਈ ਹਿੱਲ ਹੀ ਨਾ ਸਕਿਆ ਸਾਰੀ ਸੰਗਤ ਬਹੁਤ ਹੈਰਾਨ ਰਹਿੰਦੀ ਆ ਤੇ ਵਾਰ ਵਾਰ ਕਹਿੰਦੀ ਧੰਨ ਹੈ ਧੰਨ ਹੈ ਉਹਨੂੰ ਤਾਂ ਕਹਿੰਦੇ ਸੀ ਵਾਹ 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 ਜਿਹਨੇ ਪਹਿਲਾਂ ਕਥਾ ਸੁਣਾਈ ਸੀ ਉਹ ਦੂਜੇ ਨੂੰ ਕਹਿੰਦੇ ਧੰਨ ਹੈ ਧੰਨ ਹੈ ਕਹਿੰਦੇ ਬਾਬਾ ਜੀ ਜਿਹੜੀ ਕੱਲ੍ਹ ਕਥਾ ਸੁਣੀ ਸੀ ਉਹਦੇ ਨਾਲੋਂ 100 ਗੁਣਾ ਉੱਪਰ ਹੈ ਇਹ ਕਹਿੰਦੇ ਪਰ ਇਹ ਤਾਂ ਇੱਥੇ ਸੀ ਲੱਕੜਾਂ ਹੀ ਬਾਲਦਾ ਇਹਨੂੰ ਤਾਂ ਆਉਂਦਾ ਹੀ ਕੁਛ ਨਹੀਂ ਸੀ ਮਹਾਤਮਾ ਕਹਿੰਦੇ ਅੰਦਰੋਂ ਰੰਗਿਆ ਜਾ ਚੁੱਕਿਆ ਇਹਦੀ ਅੰਦਰੋਂ ਅਵਸਥਾ ਪਤਾ ਕਿੱਥੇ ਗਈ ਸੇਵਾ ਕਰਕੇ ਉਹ ਜਿਹੜਾ ਕਾਂਸੀ ਤੋਂ ਪੜ੍ਹ ਕੇ ਆ ਉਹਦੇ ਕੋਲ ਸਿਰਫ ਵਿਦਵਤਾ ਹੈ ਰਸ ਨਹੀਂ ਹੈ ਇਹਦੇ ਕੋਲ ਰਸ ਹੈ ਬਹੁਤ ਡੂੰਘੀ ਗੱਲ ਕਰ ਗਿਆ ਇਹ ਬੜੀਆਂ ਸਾਰੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਕਰ ਗਿਆ ਕਿਉਂਕਿ ਇਹਦੀ ਅਵਸਥਾ ਇਸ ਕਰਕੇ ਇਹਨਾਂ ਦੋਨਾਂ ਗੱਲਾਂ ਵਿੱਚ ਹਮੇਸ਼ਾ ਫਰਕ ਦੇਖ ਲਿਆ ਕਰੋ ਕਿ ਕਿਹੜੀ ਗੱਲ ਕਿੱਥੇ ਖੜੀ ਹੈ ਕਿਹੜੀ ਚੀਜ਼ ਕਿਵੇਂ ਹੈ ਜਿਹੜਾ ਭਾਈ ਅਮਰੀਕ ਸਿੰਘ ਜੀ ਨੇ ਵੀ ਸੰਤ ਕਰਤਾਰ ਸਿੰਘ ਜੀ ਖਾਲਸਾ ਦੇ ਸਪੁੱਤਰ ਨੇ ਵੀ PhD ਕੀਤੀ ਹੋਈ ਸੀ ਮੈਂ ਕਿਹਾ ਭਾਈ ਅਮਰੀਕ ਸਿੰਘ ਕਿਹੜੀ ਤੁਸੀਂ ਕੀਤੀ ਆ ਸ਼ਹੀਦ ਭਾਈ ਅਮਰੀਕ ਸਿੰਘ ਤੁਸੀਂ ਕਾਹਦੇ 'ਤੇ ਕੀਤੀ ਆ ਉਦੋਂ ਸਾਨੂੰ ਪਤਾ ਨਹੀਂ ਸੀ ਕਹਿੰਦੇ ਮੈਂ ਕੀਤੀ ਆ ਕਿਰਪਾ ਅੱਖਰ 'ਤੇ PhD ਕਿਰਪਾ ਮੈਂ ਇਹਦੇ 'ਤੇ ਥੀਸਿਸ ਲਿਖਿਆ ਕਿਰਪਾ ਕੀ ਚੀਜ਼ ਹੁੰਦੀ ਹੈ ਮੈਂ ਆਖਿਆ ਕਿੰਨੀ ਪੜ੍ਹ ਕੇ ਕਰੀ ਜਾਂਦੀ PhD ਕਿੰਨੀ ਪੜ੍ਹ ਕੇ ਕਹਿੰਦਾ ਵੀ ਪਹਿਲਾਂ ਮੈਂ MA ਕੀਤੀ ਹੈ ਮੈਂ ਕਿਹਾ ਫਿਰ PhD ਮੈਂ ਕਿਹਾ ਮੁੜ ਕੇ ਆ ਇੱਕੋ ਹੀ ਅੱਖਰ 'ਤੇ ਆ ਗਏ ਹਾਂ ਸਾਰੀ ਜ਼ਿੰਦਗੀ ਇੰਨੇ ਅੱਖਰ ਪੜ੍ਹੇ ਇੰਨੀਆਂ ਕਿਤਾਬਾਂ ਪੜ੍ਹੀਆਂ ਕਿਰਪਾ 'ਤੇ ਆ ਗਏ ਹਾਂ ਕਹਿੰਦਾ ਗੱਲ ਹੀ ਕਿਰਪਾ 'ਤੇ ਆ ਹੋਰ ਤਾਂ ਹੈ ਹੀ ਕੁਛ ਨਹੀਂ ਕਹਿਣ ਤੋਂ ਭਾਵ ਇੱਕ ਬੰਦੇ ਨੇ 16 ਸਾਲ ਪੜ੍ਹਾਈ ਕਰਕੇ 4 ਸਾਲ PhD ਕਰਕੇ 20 ਸਾਲਾਂ 'ਚ ਇੱਕ ਅੱਖਰ ਸਾਹਮਣੇ ਲਿਆਂਦਾ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਅੰਗ ਤੋਂ ਲੈ ਕੇ ਅਖੀਰ 'ਤੇ ਜਾ ਕੇ ਕੀ ਲਿਖਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿਰਿਆ ਥੀਸਿਸ ਇਹ ਇੱਕ ਓੰਕਾਰ ਸਾਡਾ ਮੂਲ ਹੈ ਵਾਹਿਗੁਰੂ ਮੰਤਰ 'ਤੇ ਆਉਣਾ ਆਪਾਂ ਅਖੀਰ ਨੂੰ ਜਿੰਨਾ ਮਰਜ਼ੀ ਘੁੰਮ ਫਰਾ ਲਓ ਇਸ ਕਰਕੇ ਜਦ ਸਾਰਿਆਂ ਨਾਲੋਂ ਸ਼੍ਰੋਮਣੀ ਚੀਜ਼ ਆ ਵਾਹਿਗੁਰੂ ਹੈ ਮੂਲ ਮੰਤਰ ਹੈ ਸਾਡੇ ਕੋਲੇ ਮੂਲ ਮੰਤਰ 'ਤੇ ਵਾਹਿਗੁਰੂ ਮੰਤਰ ਨਾਲੋਂ ਦੁਨੀਆਂ ਅੰਦਰ ਹੋਰ ਕੋਈ ਚੀਜ਼ ਉੱਪਰ ਨਹੀਂ ਹੈ ਮਹਾਰਾਜ ਕਹਿੰਦੇ ਸੁੱਖ ਵਿਸਰਾਮ ਪਾਇਆ ਗੁਣ ਕਾਏ ਗਾਏ ਟਿਕਾਓ ਹੋ ਗਿਆ ਮੇਰਾ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ 84 ਲੱਖ ਜੂਨਾਂ ਵਿੱਚ ਫਿਰਨ ਦਾ ਜੋ ਸ਼ਰਮ ਥਕੇਵਾਂ ਸੀ ਨਾ ਮਿਟ ਗਿਆ ਤੇ ਮੇਰੀ ਅਵਿਦਿਆ ਰੂਪੀ ਬੜਾ ਵੀ ਮਰ ਗਈ ਅਵਿਦਿਆ ਦੀ ਬੜਾਮ ਕਾਹਦੇ ਨਾਲ ਮਰੀ ਜੀ ਕਹਿੰਦੇ ਨਾਮ ਜਪਣ ਨਾਲ ਨਾਮ ਜਪਣ ਦੇ ਨਾਲ ਜਿਹੜੀ ਵਿਦਿਆ ਰੂਪੀ ਬੜਾ ਮਰੀ ਇਸ ਕਰਕੇ ਇਸ ਗੱਲ ਨੂੰ ਅੱਜ ਮੈਂ ਤਾਂ ਜ਼ਿਆਦਾ ਕਹਿ ਰਿਹਾ ਸੀ ਭਈ ਆਪਣੇ ਮਨਾਂ ਵਿੱਚ ਕਈ ਗੱਲਾਂ ਐਸੀਆਂ ਆ ਜਾਂਦੀਆਂ ਕਈ ਵਾਰੀ ਦੇਖੋ ਬਚਪਨ ਵਿੱਚ ਮਾਂ ਬਾਪ ਦੇ ਪੈਸੇ ਹੁੰਦੇ ਨੇ ਅਸੀਂ ਵੀ ਮਹਿੰਗੇ ਤੋਂ ਮਹਿੰਗਾ ਪੈਨ ਰੱਖਣਾ ਮਹਿੰਗੇ ਤੋਂ ਮਹਿੰਗੇ ਕੱਪੜੇ ਪਾਉਣੇ ਮਹਿੰਗੀ ਆਹ ਚੀਜ਼ ਲੈਣੀ ਮਹਿੰਗੀ ਆਹ ਜਦੋਂ ਆਪ ਕਮਾਉਣ ਲੱਗੇ 1 ਰੁਪਏ ਵਾਲਾ ਪੈਨ ਲੈਂਦੇ ਸੀ ਹਾਂ ਬਈ ਖਰਚਾ ਨਹੀਂ ਜ਼ਿਆਦਾ ਕਰਨਾ ਆ ਗਿਆ ਨਾ ਆਨੇ ਵਾਲੀ ਥਾਂ ਤੇ ਬੰਦਾ ਇਸੇ ਪ੍ਰਕਾਰ ਜਦੋਂ ਕੋਈ ਨਵਾਂ ਨਵਾਂ ਵਿਦਵਾਨ ਸ਼ੁਰੂ ਹੁੰਦਾ ਨਾ ਕਈ ਤਰ੍ਹਾਂ ਦੇ ਪ੍ਰਮਾਣ ਕਈ ਤਰ੍ਹਾਂ ਦੀਆਂ ਗੱਲਾਂ ਕਈ ਕਰ ਕਰਾ ਕੇ ਸਾਰੀ ਜ਼ਿੰਦਗੀ ਦੇ ਐਂਡ ਤੇ ਜਾ ਕੇ ਹਰੇਕ ਵਿਦਵਾਨ ਦੀ ਅਵਸਥਾ ਬਣ ਜਾਂਦੀ ਹੈ ਭਾਈ ਨਾਮ ਜਪਿਆ ਕਰੋ ਉਹ ਅਖੀਰ ਤੇ ਕਹਿਣ ਲੱਗ ਜਾਂਦਾ ਜਦੋਂ ਮੇਰੀ ਉਮਰ 'ਚ ਕੋਈ ਵਿਦਵਾਨ ਆਊਗਾ ਇੱਥੇ ਹੀ ਖੜ ਜੂਗਾ ਉਹ ਨਾਮ ਜਪਿਆ ਕਰੋ ਨਾਮ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਨਾਮ ਦੀ ਸੋਝੀ ਪੈਂਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਬੰਦੇ ਦੀ। ਚਰਨ ਕਮਲ ਆਰਾਧ ਭਗਵੰਤਾ, ਹਰ ਸਿਮਰਨ ਤੇ ਮੇ ਮਿਟੀ ਮੇਰੀ ਚਿੰਤਾ। ਕਹਿੰਦੇ ਭਗਵੰਤ ਪਰਮੇਸ਼ਰ ਦੇ ਪਵਿੱਤਰ ਚਰਨਾਂ ਕਮਲਾਂ ਦੇ ਅਰਾਧਨੇ ਕਰਕੇ ਹਰੀ ਦੇ ਸਿਮਰਨ ਕਰਨ ਨਾਲ ਮੇਰੀ ਚਿੰਤਾ ਹੀ ਮਿਟ ਗਈ ਹੈ। ਨਾਮ ਜਪਣ ਨਾਲ ਚਿੰਤਾ ਮਿਟਦੀ ਹੈ, ਨਾਮ ਜਪਣ ਨਾਲ। ਪਟਿਆਲੇ ਇੱਕ ਬੰਦਾ, ਉਹਨੂੰ ਸੀ ਸ਼ੂਗਰ ਬਹੁਤ ਜ਼ਿਆਦਾ, ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ, ਕਈ ਬਿਮਾਰੀਆਂ। ਹੁਣ ਉਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਚੁੱਕਿਆ। ਕੱਲ੍ਹ ਹੀ ਮੈਂ ਫੋਨ 'ਤੇ ਗੱਲ ਕੀਤੀ, ਮੈਂ ਹੁਣ ਕਿੰਨੀ ਹੈ, ਕਹਿੰਦਾ 125 ਹੈ, ਅਤੇ ਬਲੱਡ ਪ੍ਰੈਸ਼ਰ ਕਹਿੰਦਾ ਹੈ ਹੀ ਨਹੀਂ। ਮੈਂ ਤੈਨੂੰ ਟੈਨਸ਼ਨ ਨਾਲ ਸੀ ਸਾਰੀਆਂ ਚੀਜ਼ਾਂ। ਜਦੋਂ ਮਨੁੱਖ ਨੂੰ ਟੈਨਸ਼ਨ ਹੁੰਦੀ ਆ ਨਾ, ਉਦੋਂ ਸਾਰੀਆਂ ਬਲਾਵਾਂ ਖੜੀਆਂ ਹੁੰਦੀਆਂ ਨੇ। ਕਹਿੰਦਾ ਜਦੋਂ ਦਾ ਹਿਰਦੇ 'ਚ ਨਾਮ ਆਇਆ, ਉਦੋਂ ਦਾ ਕੋਈ ਚਿੰਤਾ ਹੀ ਨਹੀਂ ਲੱਗਦੀ ਹੁਣ ਮੈਨੂੰ, ਕਿਉਂਕਿ ਮੇਰੀਆਂ ਸਾਰੀਆਂ ਚਿੰਤਾਵਾਂ ਹੀ ਮਹਾਰਾਜ ਨੇ ਮੇਟ ਦਿੱਤੀਆਂ ਨੇ। ਵੈਸੇ ਵੀ ਚਿੰਤਾ ਵਾਲਾ ਕੋਈ ਕੰਮ ਹੀ ਨਹੀਂ ਹੁੰਦਾ, ਕਹਿੰਦਾ। ਹਾਲੇ ਮੈਂ ਸੋਚਦਾ ਹੀ ਹਾਂ ਕਿ ਆਹ ਕੰਮ ਕਰਨਾ, ਉਦੋਂ ਉਸੇ ਟਾਈਮ ਹੀ ਹੋ ਜਾਂਦਾ, ਕਿਉਂਕਿ ਨਾਮ ਹੈ। ਜਿਹਦੇ ਕੋਲ ਨਾਮ ਹੈ ਨਾ, ਉਹਨੂੰ ਫਿਰ ਇਹ ਚੀਜ਼ਾਂ ਨਹੀਂ ਵਿਆਪਦੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਕਿਉਂਕਿ ਜਦੋਂ ਹਿਰਦੇ 'ਚ ਨਾਮ ਨਹੀਂ ਤਾਂ ਹਾਲੇ ਖਾਲੀ ਹੈ ਹਿਰਦਾ ਨਾਮ ਤੋਂ। ਹਾਲੇ ਅਭਿਆਸ ਕਰਨ ਦੀ ਆਪਾਂ ਨੂੰ ਬਹੁਤ ਲੋੜ ਹੈ, ਹਿਰਦੇ 'ਚ ਨਾਮ ਵਸਾਉਣਾ ਹਾਲੇ ਆਪਾਂ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਭ ਤਜ ਨਾਨਾਥ ਏਕ ਸਰਣ ਆਇਓ, ਊਚ ਸਥਾਨ ਤਬ ਸਹਿਜੇ ਪਾਇਓ। ਜਿਸ ਵੇਲੇ ਮੈਂ ਅਨਾਥ ਸਾਰਿਆਂ ਨੂੰ ਤਿਆਗ ਕੇ ਇੱਕ ਗੁਰਾਂ ਦੀ ਸ਼ਰਨ 'ਚ ਆਇਆ ਨਾ, ਕਹਿੰਦੇ ਉਸ ਵੇਲੇ ਮੈਂ ਸੁਭਾਵਕ ਹੀ ਸਰੂਪ ਰੂਪੀ ਉੱਚੇ ਸਥਾਨ ਨੂੰ ਪ੍ਰਾਪਤ ਕਰ ਲਿਆ। ਜਿਹੜਾ ਆਪਣਾ ਸਰੀਰ ਹੈ ਨਾ, ਇਹ ਰੂਪ ਹੈ, ਇਹ ਨੀਵਾਂ ਥਾਂ ਹੈ। ਸਰੂਪ ਜਿਹੜਾ ਹੈ ਇਹ ਆਤਮਾ ਹੈ ਆਪਣੀ। ਅਤੇ ਜਦੋਂ ਵੀ ਆਪਾਂ ਬਾਣੀ ਪੜ੍ਹਨੀ ਆ, ਸਿਮਰਨ ਕਰਨਾ, ਇਨ ਤਜ ਆਤਮਾ ਹੋਏ ਧਿਆਈ, ਸ੍ਰੀ ਰਾਗ ਦੀ ਕਥਾ 'ਚ ਆਇਆ। ਆਤਮਾ ਵਿੱਚ ਸਿਮਰਨ ਕਰਨਾ ਅਲੱਗ ਚੀਜ਼ ਹੈ, ਬਾਹਰ ਦੇਖਦੇ ਹੋਏ ਸਿਮਰਨ ਕਰਨਾ ਵੱਖਰੀ ਗੱਲ ਹੈ। ਤੁਸੀਂ ਆਪਣੇ ਆਪ ਨੂੰ ਮੇਟ ਲਓ ਕਿ ਮੈਂ ਕੁਛ ਵੀ ਨਹੀਂ, ਸਾਰਾ ਕੁਝ ਅੰਦਰ ਮੇਰੀ ਆਤਮਾ, ਮੇਰੀ ਅੰਦਰ ਆਤਮਾ ਵੱਲ ਦੇਖਦੇ ਹੋਏ ਸਿਮਰਨ ਕਰਿਆ ਕਰੋ, ਅੰਦਰ ਆਤਮਾ ਨੂੰ ਦੇਖਦੇ ਹੋਏ ਬਾਣੀ ਪੜ੍ਹਿਆ ਕਰੋ। ਮੇਰਾ ਨਿੱਜ ਸਰੂਪ ਮੇਰਾ ਆਤਮਾ ਹੈ, ਮੇਰਾ ਅਸਲੀ ਸਰੂਪ ਮੇਰੀ ਆਤਮਾ ਹੈ। ਜਦੇ ਅੰਦਰ ਨੂੰ ਚਲੇ ਜਾਣਾ ਤੁਸੀਂ, ਅੱਖਾਂ ਬੰਦ ਹੋ ਜਾਣੀਆਂ, ਸਮਾਧੀ ਲੱਗ ਜਾਣੀ ਆ, ਮੁੜ ਕੇ ਤੁਸੀਂ ਆਲਾ ਦੁਆਲਾ ਝਾਕਣਾ ਹੀ ਨਹੀਂ, ਕੰਮ ਹੀ ਮੁੱਕ ਜਾਂਦਾ। ਆਪਾਂ ਬਾਹਰਲੇ ਸਰੂਪ ਨੂੰ ਦੇਖਦੇ ਹੋਏ ਕੰਮ ਕਰਦੇ ਹਾਂ, ਕੋਈ ਵੀ ਬਾਹਰਲਾ ਸਰੂਪ ਦੇਖਦੇ ਹੋ ਤੁਸੀਂ, ਬਾਹਰਲਾ ਸਰੂਪ। ਭਗਤੀ ਵਿੱਚ ਇਹ ਚੀਜ਼ਾਂ ਨਹੀਂ ਚੱਲਦੀਆਂ, ਬਾਹਰਲਾ ਸਰੂਪ ਨਹੀਂ ਚੱਲਦਾ। ਆਪਾਂ ਦੇਖਦੇ ਰੂਪ, ਆਪਾਂ ਦੇਖਦੇ ਲਿਬਾਸ, ਸਤਿਗੁਰੂ ਦੇਖਦੇ ਨੇ ਅਵਸਥਾ। ਅੰਦਰ ਦੀ ਅਵਸਥਾ ਕੀ ਹੈ? ਅੰਦਰ ਦੀ ਅਵਸਥਾ ਸਿਮਰਨ ਦੇ ਨਾਲ ਬਣਨੀ ਹੈ। ਜਿਵੇਂ ਪਹਿਲਾਂ ਵੀ ਸੰਤ ਪਦਵੀ ਦੀ ਵਿਆਖਿਆ ਆਪਾਂ ਕਰ ਚੁੱਕੇ ਹਾਂ, ਸੰਤ ਪਦਵੀ ਅੰਦਰਲੀ, ਬਾਹਰ ਦੀ ਨਹੀਂ ਹੈ ਇਹ। ਆਪਾਂ ਜੇ ਕੋਈ ਚੰਗੇ ਚੰਗੇ ਕੱਪੜੇ ਪਾ ਕੇ ਸੰਤਾਂ ਮਹਾਤਮਾ ਵਾਲੇ ਆ ਜਾਵੇ, ਲੋਕ ਇਹ ਨਹੀਂ ਦੇਖਦੇ ਕਿ ਅੰਦਰੋਂ ਸੰਤ ਹੈ ਕਿ ਨਹੀਂ ਹੈ। ਲੋਕ ਕੱਪੜਿਆਂ ਨੂੰ ਹੀ ਮੱਥਾ ਟੇਕਣ ਲੱਗ ਜਾਂਦੇ ਵੀ ਕੱਪੜੇ ਬੜੇ ਵਧੀਆ ਪਾਏ ਹੋਏ ਨੇ। ਇੱਕ ਗੱਲ ਨੋਟ ਕਰ ਲਿਓ, ਜਿਹਦੇ ਅੰਦਰ ਅਵਸਥਾ ਹੁੰਦੀ ਆ ਉਹ ਲਿਬਾਸ ਨਹੀਂ ਬਣਾਉਂਦਾ ਹੁੰਦਾ, ਜਿਹਦੇ ਅੰਦਰ ਅਵਸਥਾ ਨਹੀਂ ਹੁੰਦੀ ਉਹ ਲਿਬਾਸ ਬਣਾ ਕੇ ਲੋਕਾਂ ਨੂੰ ਠੱਗਦਾ ਫਿਰਦਾ ਹੁੰਦਾ। ਧਿਆਨ ਰੱਖੀਦਾ, ਕਲਯੁੱਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦਸਵੇਂ ਪਾਤਸ਼ਾਹ ਸਮਝਾਉਂਦੇ ਵੀ ਨੇ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਤੁਸੀਂ ਇਹ ਨਾ ਸਮਝੋ ਵੀ ਸਾਡੇ ਪੈਂਟ ਕਮੀਜ਼ ਪਾਈ ਹੈ ਤੇ ਸਾਡੀ ਵਿਵਸਥਾ ਨਹੀਂ ਬਣ ਸਕਦੀ। ਪੈਂਟ ਕਮੀਜ਼ ਵਾਲੇ ਦੀ ਵਿਵਸਥਾ ਹੁੰਦੀ ਆ, ਬੜੇ ਬੜੇ ਬੈਠੇ ਨੇ ਆ ਤੁਹਾਡੀ ਸੰਗਤ ਵਿੱਚ, ਇੱਥੇ ਵੀ ਬੈਠੇ ਨੇ, ਕੁੜਤਾ ਪਜਾਮਾ ਪਾਇਆ, ਉਹਦੀ ਵਿਵਸਥਾ ਹੁੰਦੀ। ਅੰਦਰਲੀ ਵਿਵਸਥਾ ਦਾ ਬਾਹਰਲੇ ਲਿਬਾਸ ਨਾਲ ਕੋਈ ਮਤਲਬ ਨਹੀਂ ਹੁੰਦਾ। ਮੈਂ ਬਹੁਤ ਬਹੁਤ ਇਹੋ ਜਿਹੇ ਰੱਬ ਦੇ ਪਿਆਰੇ ਦੇਖੇ, ਬਹੁਤ ਅੱਗੇ ਤੱਕ ਪਹੁੰਚ ਚੁੱਕੇ ਨੇ, ਉਹ ਬਾਹਰਲਾ ਲਿਬਾਸ ਜਾਣ ਕੇ ਇਹੋ ਜਿਹਾ ਬਣਾ ਲੈਂਦੇ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਅਗਲਾ ਕੋਲ ਹੀ ਲੰਘ ਜਾਂਦਾ। ਤੇ ਜੇ ਲਿਬਾਸ ਵਾਲਾ ਬੰਦਾ ਦੂਰੋਂ ਆਉਂਦਾ ਹੋਵੇ, ਆਪਾਂ ਸੜਕ ਤੇ ਲੰਮੇ ਪੈਣ ਨੂੰ ਤਿਆਰ ਹੋ ਜਾਂਦਾ, ਉਹ ਆ ਗਏ ਮਹਾਂਪੁਰਖ। ਤੇ ਮਹਾਂਪੁਰਖ ਜੀ ਕੋਲ ਹੁੰਦਾ ਹੀ ਕੁਝ ਨਹੀਂ, ਮਹਾਂਪੁਰਖ ਵੀ ਦੇਖਣਾ ਪੈਂਦਾ ਇਹ ਸੱਚਮੁੱਚ ਮਹਾਂਪੁਰਖ ਆ ਕਿ ਉਦਾਂ ਹੀ ਹੈ। ਤਾਂ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਨੇ, ਊਚ ਸਥਾਨ ਤਬ ਸਹਿਜੇ ਪਾਇਓ, ਦੁੱਖ ਦਰਦ ਭਰਮ ਭਉ ਨੱਸਿਆ, ਕਰਨਹਾਰ ਨਾਨਕ ਮਨ ਵਸਿਆ। ਮਹਾਰਾਜ ਕਹਿੰਦੇ ਜਿਸ ਵੇਲੇ ਕਰਨਹਾਰ ਵਾਹਿਗੁਰੂ ਮਨ 'ਚ ਵਸ ਗਿਆ ਨਾ, ਜਦੋਂ ਮਨ 'ਚ ਵਸ ਗਿਆ। ਬਹੁਤ ਲੋਕ ਇਹ ਕੰਪਲੇਂਟ ਕਰਦੇ ਨੇ, ਮੈਂ ਜੀ ਸਿਮਰਨ ਵੀ ਬੜਾ ਕਰਦਾ, ਪਾਠ ਵੀ ਬੜਾ ਕਰਦੇ ਹਾਂ, ਸਾਡੇ ਕਲਾ ਕਲੇਸ਼ ਨਹੀਂ ਜਾਂਦੇ, ਸਾਡੇ ਦਰਦ ਨਹੀਂ ਜਾਂਦੇ, ਬਿਮਾਰੀਆਂ ਨਹੀਂ ਜਾਂਦੀਆਂ। ਨਾਮ ਹਿਰਦੇ 'ਚ ਵਸਿਆ ਤਾਂ ਗੱਲ ਕਰਿਓ, ਫਿਰ ਆਖਿਓ ਵੀ ਗਿਆ ਨਹੀਂ ਹਲੇ। ਹਿਰਦੇ 'ਚ ਨਾਮ ਵਸਣਾ ਹੁੰਦਾ ਔਖਾ, ਇਹਦੇ ਉੱਤੇ ਇੱਕ ਵਾਰ ਮਿਹਨਤ ਕਰਨੀ ਪੈਂਦੀ। ਫਿਰ ਆਪਾਂ ਕਹਾਂਗੇ ਬੜੇ ਬੜੇ ਸੰਤਾਂ ਮਹਾਤਮਾ ਨੂੰ ਰੋਗ ਲੱਗੇ ਹੋਏ ਨੇ, ਉਹ ਕਿਉਂ ਲੱਗੇ ਨੇ? ਉਹ ਪਰਉਪਕਾਰੀ ਹੁੰਦੇ ਨੇ। ਬਾਹਲਾ ਹੀ ਕੋਈ ਤਰਲੇ ਕਰੇ, ਬਾਬਾ ਜੀ ਪਰਿਵਾਰ ਛੋਟਾ ਛੋਟਾ ਜੀ, ਬਿਮਾਰੀ ਆ, ਕਹਿੰਦੇ ਚੱਲ ਜਾ ਭਾਜਾ, ਉਹ ਆਪ ਹੀ ਲੈ ਲੈਂਦੇ ਨੇ ਉਹਦੀ ਬਿਮਾਰੀ। ਕਹਿੰਦੇ ਕੋਈ ਨਹੀਂ, ਮੇਰਾ ਕੀ ਹੈ, ਮੈਂ ਤਾਂ ਸਾਧ ਆਦਮੀ ਹਾਂ, ਮੈਂ ਤਾਂ ਝੱਲ ਹੀ ਦਊਂ, ਤੂੰ ਆਪਣੇ ਨਿਆਣੇ ਪਾਲ। ਮਹਾਤਮਾ ਜੇ ਜਿੰਨੇ ਮਹਾਤਮਾ ਬ੍ਰਹਮ ਗਿਆਨੀ ਬਿਮਾਰ ਹੋਏ ਨੇ ਨਾ, ਇਹ ਬਿਮਾਰੀ ਲੈ ਲੈਂਦੇ ਨੇ, ਇਹਨਾਂ ਨੂੰ ਆਪ ਨੂੰ ਕੋਈ ਬਿਮਾਰੀ ਹੁੰਦੀ ਨਹੀਂ ਹੈ। ਇਹ ਨਾ ਕਿਹੋ ਕਿ ਨਾਮ ਜਪਣ ਵਾਲੇ ਨੂੰ ਬਿਮਾਰੀ ਲੱਗ ਗਈ, ਉਹ ਵਿਚਾਰੇ ਕੀ ਕਰਨ। ਉਹ ਕਹਿੰਦੇ ਹੁਣ ਜੇ ਤਰਸ ਆ ਗਿਆ, ਪ੍ਰੇਮੀ ਸੇਵਾ ਬਹੁਤ ਕਰਦਾ, ਚਲੋ ਕੋਈ ਨਹੀਂ ਆਪਾਂ ਬਿਮਾਰੀ ਲੈ ਲੈਂਦੇ, ਜਾਂ ਕਿਸੇ ਨੇ ਬਾਣੀ ਤੇ ਤਰਕ ਮਾਰ ਦਿੱਤੀ। ਜੇ ਮੈਂ ਇੱਕ ਬੰਦੇ ਨੂੰ ਜਲੋਧਰ ਦੀ ਬਿਮਾਰੀ ਸੀ, ਜਲ ਉਧਰ, ਉਧਰ ਨਾਮ ਪੇਟ ਦਾ, ਜਲ ਨਾਮ ਪਾਣੀ ਦਾ, ਪੇਟ ਵਿੱਚ ਪਾਣੀ ਭਰਨ ਦੀ ਇੱਕ ਬਿਮਾਰੀ ਹੁੰਦੀ, ਇਹਨੂੰ ਜਲੋਧਰ ਕਹਿੰਦੇ ਨੇ। ਜਲੋਧਰ ਦਾ ਇਲਾਜ ਬੜੀ ਮੁਸ਼ਕਿਲ ਹੁੰਦਾ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲ ਕੋਈ ਬੰਦਾ ਆ ਗਿਆ ਪਿੰਡ ਦਾ ਹੀ, ਕਹਿੰਦਾ ਮਹਾਂਪੁਰਖੋ ਜਲੋਧਰ ਦੀ ਬਿਮਾਰੀ ਲੱਗ ਗਈ। ਮਹਾਂਪੁਰਖ ਕਹਿੰਦੇ ਪੰਜ ਅਖੰਡ ਪਾਠ ਕਰਾਵੇ। ਪੰਜ ਅਖੰਡ ਪਾਠ ਕਰਾਏ, ਬਿਮਾਰੀ ਹਟੀ ਨਾ, ਫੇਰ ਆ ਗਿਆ। ਕਹਿੰਦੇ ਮਹਾਰਾਜ ਬਾਣੀ 'ਚ ਕੋਈ ਸ਼ਕਤੀ ਤਾਂ ਹੈ ਨਹੀਂ। ਕਹਿੰਦੇ ਕਿਉਂ? ਕਹਿੰਦੇ ਪੰਜ ਅਖੰਡ ਪਾਠ ਕਰਾਏ ਸੀਗੇ, ਮਹਾਂਪੁਰਖਾਂ ਨਿਗਾਹ ਮਾਰੀ, ਪਾਠੀਆਂ ਨੇ ਪਾਠ ਨਹੀਂ ਠੀਕ ਕੀਤਾ, ਕੇਸੀ ਇਸ਼ਨਾਨ ਨਹੀਂ ਕੀਤਾ, ਕਈਆਂ ਨੇ ਵਿੱਚ ਪਾਠ ਵੀ ਗਲਤ ਹੋ ਗਿਆ, ਮਰਿਆਦਾ ਨਹੀਂ ਠੀਕ ਰੱਖੀ। ਮਹਾਂਪੁਰਖ ਕਹਿੰਦੇ ਇਹ ਤਾਂ ਬਹੁਤ ਮਾੜੀ ਗੱਲ, ਇਹਨੇ ਆਹ ਮਾੜੀ ਗੱਲ ਕਹਿਤੀ ਵੀ ਬਾਣੀ 'ਚ ਸ਼ਕਤੀ ਨਹੀਂ। ਮਹਾਂਪੁਰਖਾਂ ਨੇ ਉਹਦੀ ਬਿਮਾਰੀ ਉਸ ਵਕਤ ਹੀ ਆਪਣੇ ਸਰੀਰ 'ਤੇ ਲੈ ਲਈ। ਕਹਿੰਦੇ ਜਾ ਹੁਣ ਅਖੰਡ ਪਾਠ ਕਰਾਈ ਮਰਿਆਦਾ ਨਾਲ, ਬਸ ਉਹ ਜਲੋਧਰ ਦੀ ਬਿਮਾਰੀ ਨਾਲ ਹੀ ਮਹਾਂਪੁਰਖ ਚੜ੍ਹਾਈ ਕਰ ਗਏ ਸੀ। ਇਸ ਕਰਕੇ ਹੈ ਕਿ ਕਿਉਂਕਿ ਮੈਨੂੰ ਮਨ 'ਚ ਇਹ ਸੀ ਵੀ ਤੁਹਾਡੇ ਮਨ 'ਚ ਜ਼ਰੂਰ ਆਉਣਾ ਵੀ ਨਾਮ ਜਪਣ ਵਾਲੇ ਤਾਂ ਕਈ ਬਿਮਾਰ ਦੇਖੇ ਨੇ, ਉਹ ਬਿਮਾਰ ਹੁੰਦੇ ਨੇ ਦੂਜੇ ਦੀ ਬਿਮਾਰੀ ਲੈ ਕੇ, ਭਾਣਾ ਮੰਨ ਕੇ। ਪਰ ਆਮ ਬੰਦੇ ਨੂੰ ਜੇ ਕਿਰਪਾ ਹੋ ਜੇ, ਇੱਕ ਚੀਜ਼ ਤੁਸੀਂ ਵੀ ਨੋਟ ਰੱਖਿਓ, ਜੇ ਕਿਤੇ ਕਿਰਪਾ ਹੋ ਜੇ ਨਾ, ਇੱਕ ਬੰਦਾ ਕਹਿੰਦਾ ਮੈਂ ਲਗਭਗ 60 ਬੰਦੇ ਰਾਜੀ ਕੀਤੇ ਨੇ, ਉਹਨੂੰ ਨਾਮ ਦੀ ਦਾਤ ਮਿਲ ਗਈ, ਲਿਖ ਕੇ ਗਰੰਟੀ ਦੇ ਦਿੰਦਾ ਜਾਂ ਤੇਰਾ ਕੰਮ ਹੋ ਜਾਊਗਾ ਜਾਂ ਤੇਰੀ ਬਿਮਾਰੀ ਹਟ ਜਾਊਗੀ। ਪਰ ਕਹਿੰਦਾ ਮੇਰੀ ਅਵਸਥਾ ਹਲੇ ਉੱਥੇ ਖੜੀ ਹੈ। ਮੈਂ ਕਿਹਾ ਉਹ ਖੜੀ ਤਾਂ ਕਮਾਈ ਤਾਂ ਸਾਰੀ ਲੋਕਾਂ ਨੂੰ ਵੰਡਦੀ। ਇਹ ਨਾ ਕਰਿਆ ਕਰੋ, ਨਾਮ ਜਪਣ ਵਾਲੇ ਖਾਸ ਕਰਕੇ ਧਿਆਨ ਰੱਖੋ, ਅਰਦਾਸ ਨਾ ਕਰੇ ਕਿਸੇ ਦੀ ਕਰਨੀ, ਇੱਕ ਕੋਈ ਮੂੰਹ ਚੋਂ ਬਚਨ ਨਹੀਂ ਕੱਢਣਾ, ਲੈ ਵੀ ਤੂੰ ਆਹ ਸ਼ਬਦ ਕਰਨੀ ਤੇਰਾ ਕੰਮ ਹੋ ਜਾਊਗਾ, ਉੱਥੇ ਹੀ ਤੁਹਾਡਾ ਨੁਕਸਾਨ ਹੋ ਜਾਣਾ ਔਰ ਉਹ ਬੰਦੇ ਦਾ ਕੰਮ ਠੀਕ ਹੋ ਜਾਣਾ, ਤੁਹਾਡਾ ਖਰਾਬ ਹੋ ਜਾਣਾ। ਕਿਉਂਕਿ ਜਦੋਂ ਜ਼ਬਾਨ ਦੇ ਸੱਤਾ ਆ ਜਾਂਦੀ ਹੈ ਉਦੋਂ ਸੋਚ ਸਮਝ ਕੇ ਬੋਲਣਾ ਪੈਂਦਾ। ਉਦਾਂ ਜਿੰਨਾ ਮਰਜ਼ੀ ਕੋਈ ਅਵਾ ਤਵਾ ਬੋਲੀ ਜਾਵੇ, ਆ ਵੋਟਾਂ ਵਿੱਚ ਬਹੁਤ ਰੌਲਾ ਪਾਏ ਜਾਂ ਮਿਨਿਸਟਰ ਬਣ ਜਾਂਦਾ, ਫਿਰ ਬਹੁਤ ਸੋਚ ਕੇ ਬੋਲਦਾ, ਕਿਉਂਕਿ ਉਹਦੀ ਜ਼ਬਾਨ 'ਚ ਹੁਣ ਸੱਤਾ ਹੈ, ਉਹਦੇ ਕੋਲ ਸੱਤਾ ਆ ਗਈ। ਸੱਤਾ ਵਾਲਾ ਬੰਦਾ ਗਲਤ ਅੱਖਰ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਭਗਤੀ 'ਚ ਜਦੋਂ ਸੱਤਾ ਆ ਜਾਂਦੀ ਜ਼ਬਾਨ 'ਤੇ, ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਉਹਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਦੁੱਖ ਦਰਦ ਭਉ ਭਰਮ ਭਉ ਨੱਸਿਆ ਕਰਨਹਾਰ ਨਾਨਕ ਮਨ ਵਸਿਆ। ਜਿਨ੍ਹਾਂ ਦੇ ਮਨ ਦੇ ਅੰਦਰ ਕਰਨਹਾਰ ਪਰਮਾਤਮਾ ਵੱਸ ਜਾਂਦੇ ਨੇ, ਉਹਨਾਂ ਦੇ ਉੱਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਹੁਣ ਆਪਾਂ ਨੇ 1 ਵਜੇ ਸਮਾਪਤੀ ਕਰਨੀ ਆ, 5-7 ਮਿੰਟ ਹੈਗੇ ਨੇ, ਕਿਤੇ ਮੈਂ ਫਤਿਹ ਬੁਲਾਵਾਂ ਤੁਸੀਂ ਦੌੜ ਜਾਓ, ਇਹ ਨਹੀਂ ਕਰਨਾ ਹੈ। ਪਿਛਲੀ ਵਾਰ ਵਾਲੀ ਗੱਲ ਫਿਰ ਕਹਿਣੀ ਪੈ ਜਾਣੀ ਮੈਨੂੰ। ਇਸ ਕਰਕੇ ਧਿਆਨ ਰੱਖੋ, ਮੈਂ ਤਾਂ ਵੱਧ ਟਾਈਮ ਲਿਆ ਥੋੜਾ ਜਿਹਾ ਕਿ ਜਿਹੜੇ ਸ਼ਨਿਚਰਵਾਰ ਸਿਮਰਨ ਨਹੀਂ ਕਰਦੇ ਥੋੜਾ ਸਿਮਰਨ ਕਰੋ। ਰੌਲਾ ਤਾਂ ਆਪਾਂ 1 ਘੰਟਾ ਇਹ ਪਾਵੇ ਨਾਮ ਹਿਰਦੇ 'ਚ ਵਸਾਉਣਾ ਅਤੇ ਨਾਮ ਆਪਾਂ ਜਪੀਏ ਨਾ, ਫਿਰ ਫਾਇਦਾ ਕੀ ਹੋਇਆ। ਇਸ ਕਰਕੇ ਆਪਾਂ ਕੋਸ਼ਿਸ਼ ਕਰੋ, ਆਪਣੇ ਮੱਥੇ ਦੇ ਉੱਤੇ ਲਿਖੋ ਵਾਹਿਗੁਰੂ ਜਾਂ 1 ਓਂਕਾਰ ਲਿਖ ਕੇ ਅਭਿਆਸ ਕਰਨੇ ਆਪਾਂ, ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵੱਲ ਦੇਖੀ ਜਾਇਓ ਅਤੇ ਹਿਰਦੇ ਦੇ ਅੰਦਰ ਜਾਪ ਕਰੋ, ਪਰਮਾਤਮਾ ਦਾ ਨਾਮ ਲਓ। ਵਾਹਿਗੁਰੂ 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 ਵਾਹਿਗੁਰੂ।